ਵਾਹਿਗੁਰੂ ਸਾਹਿਬ ਜੀ। ਚੱਕਰ ਚਿਹਨ ਅਰ ਵਰਨ ਜਾਤ, ਅਰ ਪਾਤ ਨਹਿਨ ਜਿਹੇ, ਰੂਪ ਰੰਗ ਅਰ ਰੇਖ ਭੇਖ, ਕੋ ਕਹਿਣਾ ਸਕਤ ਕਿਹੇ। ਅਚਲ ਮੂਰਤ ਅਨਭਉ ਪ੍ਰਕਾਸ, ਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ, ਸਾਹੇ ਸਾਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤਵੈ ਸਰਬਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤਖ ਗੁਰੂ ਨਿਸਤਾਰੇ। ਕਹਾ ਬੁੱਧ ਪ੍ਰਭ ਤੁਸ਼ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇ ਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸਾਸਤਰ ਖਾਟ, ਪਿੰਗ ਗਿਰਨ ਚੜ ਜਾਏ, ਅੰਧ ਲਖੈ ਬਦਰੋ ਸੁਨੈ, ਜੋ ਕਾਲ ਕਿਰਪਾ ਕਰਾਏ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਬੇਸਾ, ਜਿਸ ਪਾਸ ਬੈਠਿਆਂ ਸੋਹੀ ਹੈ, ਸਭਨਾ ਦਾ ਬੇਸਾ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਉਪਤ ਹੋਈ, ਜਨਮੇ ਸੂਤਕ, ਮੂਹੇ ਫਨ ਸੂਤਕ, ਸੂਤਕ ਪੜ ਜਵ ਗੋਈ। ਕਹੋਰੇ ਪੰਡਿਆ ਕੌਣ ਪਵਿਤਾ, ਐਸਾ ਗਿਆਨ ਜਪੋ ਮੇਰੇ ਮੀਤਾ। ਰਹਾਉ ਨੈਣੋ ਸੂਤਕ, ਬੈਨੋ ਸੂਤਕ, ਸੂਤਕ ਸ੍ਰਵਣੀ ਹੋਈ। ਉਠਤ ਬੈਠਤ ਸੂਤਕ ਲਾਗਾ, ਸੂਤਕ ਪਰਾ ਰਸੋਈ। ਪਾਸਨ ਕੀ ਬਿਦ ਸਭ ਕੋ ਜਾਂਦਾ, ਛੂਟਨ ਕੀ ਇੱਕ ਹੋ ਕੋਈ। ਕਹਿ ਕਬੀਰ ਰਾਮ ਦਾ ਵਿਚਾਰਾ, ਸੂਤਕ ਤਿੰਨਾ ਨਾ ਹੋਈ। ਪਾਸਨ ਕੀ ਬਿਦ ਸਭ ਸੂਤ ਕੋ ਜਾਣਾ, ਛੂਟਨ ਕੀ ਇੱਕ ਕੋਈ। ਕਹਿ ਕਬੀਰ ਰਾਮ ਦਾ ਵਿਚਾਰਾ, ਸੂਤਕ ਤਿੰਨਾ ਨਾ ਹੋਈ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਓਪਤ ਹੋਈ।
ਗਰੀਬ ਨਿਵਾਜ ਅੰਤਰਜਾਮੀ ਕਲਿਆਣਕਾਰੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਚਰਨ ਸ਼ਰਨ ਅੰਦਰ ਸਾਜ ਰਹੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ। ਸਭ ਮਾਈ ਭਾਈ ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਅੰਤਰਜਾਮੀ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਸਦਕਾ ਸ਼ਾਮ ਦੇ ਸਮੇਂ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਅੰਦਰ ਗੁਰਬਾਣੀ ਸਰੂਪ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਸੋਦਰ ਰਹਿਰਾ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਉਪਰੰਤ ਅੰਮ੍ਰਿਤਮਈ ਪਾਵਨ ਬਾਣੀ ਦੇ ਕੀਰਤਨ ਆਪ ਸਮੁੱਚੀਆਂ ਸੰਗਤਾਂ ਨੇ ਰਲ ਮਿਲ ਕਰਕੇ ਸਰਵਣ ਕਰਨਾ ਕੀਤੇ ਹਨ। ਸੋ ਹੁਣ ਕੁਝ ਸਮੇਂ ਵਾਸਤੇ ਜੋ ਇਸ ਗੁਰੂ ਘਰ ਵਿਖੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਰੂਪ ਦੇ ਅੰਦਰ ਕਥਾ ਵਿਚਾਰ ਪ੍ਰਾਰੰਭ ਹੋਈ ਹੋਈ ਹੈ, ਉਸ ਨੂੰ ਪੜ੍ਹਨ ਸੁਣਨ ਵਿਚਾਰਨ ਵਾਸਤੇ ਗੁਰੂ ਦਰਬਾਰ ਵਿਖੇ ਇਕੱਤਰਿਤ ਹੋ ਰਹੇ ਹਾਂ। ਸੋ ਭਗਤ ਕਬੀਰ ਸਾਹਿਬ ਜੀ ਦੀ ਇਹ ਗੌੜੀ ਰਾਗ ਦੇ ਅੰਦਰ ਉਚਾਰਨ ਕੀਤੀ ਹੋਈ ਬਾਣੀ ਹੈ, ਜਿਸ ਬਾਣੀ ਦੀ ਕਥਾ ਵਿਚਾਰ ਆਰੰਭ ਹੈ। ਇੱਕ ਸਮੇਂ ਸਾਧ ਸੰਗਤ ਜੀ ਕਾਂਸ਼ੀ ਨਗਰ ਦੇ ਵਿੱਚ ਉੱਥੋਂ ਦੇ ਕਿਸੇ ਪ੍ਰੇਮੀ ਨੇ ਬ੍ਰਾਹਮਣਾਂ ਨੂੰ ਨਿਉਂਦਾ ਦਿੱਤਾ, ਭਾਵ ਪ੍ਰਸ਼ਾਦੇ ਬਾਣੀ ਦਾ ਸੁਨੇਹਾ ਸੱਦਾ ਪੱਤਰ ਭੇਜਿਆ ਕਿ ਮੇਰੇ ਗ੍ਰਹਿ ਵਿਖੇ ਕਿਰਪਾ ਕਰੋ ਕਿ ਪ੍ਰਸ਼ਾਦਾ ਪਾਣੀ ਆਪ ਨੇ ਛਕਣਾ। ਤੇ ਨਾਲ ਹੀ ਉਸ ਪ੍ਰੇਮੀ ਪਿਆਰੇ ਨੇ ਭਗਤ ਕਬੀਰ ਸਾਹਿਬ ਜੀ ਦੇ ਪਾਸ ਆ ਕੇ ਵੀ ਬੇਨਤੀ ਕੀਤੀ ਕਿ ਭਗਤ ਕਬੀਰ ਸਾਹਿਬ ਜੀ, ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਤੁਸੀਂ ਵੀ ਜਿੰਨੇ ਵੀ ਤੁਹਾਡੇ ਨਾਲ ਸਮੁੱਚੇ ਸਾਧੂ ਹੋਣਗੇ ਸਭ ਨੂੰ ਨਾਲ ਲੈ ਕਰਕੇ ਮੇਰੇ ਗ੍ਰਹਿ ਵਿਖੇ ਚਰਨ ਪਾ ਕਰਕੇ ਪਵਿੱਤਰ ਕਰਨਾ ਅਤੇ ਆਪ ਜੀ ਨੂੰ ਮੈਂ ਪ੍ਰਸ਼ਾਦਾ ਪਾਣੀ ਕਰਨਾ, ਪ੍ਰਸ਼ਾਦਾ ਛਕਾਉਣਾ। ਸੋ ਸਾਧ ਸੰਗਤ ਜੀ, ਜਿਸ ਵੇਲੇ ਪ੍ਰਸ਼ਾਦੇ ਪਾਣੀ ਦਾ ਸਮਾਂ ਨੇੜੇ ਆਇਆ, ਭਗਤ ਕਬੀਰ ਸਾਹਿਬ ਜੀ ਉਸ ਪ੍ਰੇਮੀ ਪਿਆਰੇ ਦੇ ਗ੍ਰਹਿ ਵਿਖੇ ਪਹੁੰਚੇ ਹਨ। ਪ੍ਰਸ਼ਾਦ ਪਾਣੀ ਛਕਣ ਤੋਂ ਪਹਿਲਾਂ ਹੱਥ ਆਦਿਕ ਧੁਆ ਕਰਕੇ ਪੰਗਤਾਂ ਲੱਗ ਗਈਆਂ ਹਨ। ਸੋ ਸਾਧ ਸੰਗਤ ਜੀ, ਪ੍ਰਸ਼ਾਦਾ ਪਾਣੀ ਸਭ ਸਾਧੂਆਂ ਦੇ ਅੱਗੇ ਅਤੇ ਬ੍ਰਾਹਮਣਾਂ ਦੇ ਅੱਗੇ ਸਜਾ ਦੇਣਾ ਕੀਤਾ ਹੈ। ਜਿਸ ਵੇਲੇ ਪ੍ਰਸ਼ਾਦ ਪਾਣੀ ਵਰਤ ਚੁੱਕਾ, ਹਲੇ ਚੂੜਾ ਪੜ੍ਹਨਾ ਸੀ, ਉਸੇ ਸਮੇਂ ਸਾਧ ਸੰਗਤ ਜੀ ਇੱਕ ਦਾਈ ਆਈ ਹੈ, ਉਹਨੇ ਆ ਕੇ ਭਗਤ ਕਬੀਰ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਮਹਾਂਪੁਰਖੋ, ਆਪ ਜਿਸ ਪ੍ਰੇਮੀ ਦੇ ਘਰ ਦੇ ਵਿੱਚ ਪ੍ਰਸ਼ਾਦਾ ਪਾਣੀ ਛਕਣ ਆਇਓ, ਇਹਨਾਂ ਦੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਇਹਨਾਂ ਦੇ ਗ੍ਰਹਿ ਤੇ ਹੁਣੇ ਹੁਣੇ ਪੁੱਤਰ ਨੇ ਜਨਮ ਲਿਆ, ਭਾਵ ਪੁੱਤਰ ਦੀ ਦਾਤ ਪਰਮੇਸ਼ਰ ਵਾਹਿਗੁਰੂ ਨੇ ਇਹਨਾਂ ਪ੍ਰੇਮੀਆਂ ਨੂੰ ਬਖਸ਼ਿਸ਼ ਕੀਤੀ ਹੈ। ਸੋ ਸਾਧ ਸੰਗਤ ਜੀ, ਜਿਸ ਵੇਲੇ ਇੰਨੇ ਬਚਨ ਉਦਾਈ ਤੋਂ ਸੁਣੇ ਨੇ, ਉਹ ਜਿਹੜੇ ਬ੍ਰਾਹਮਣ ਲੋਕ ਸਨ ਉਹ ਸਾਰੇ ਉੱਠ ਖਲੋਤੇ ਹੋਏ, ਪ੍ਰਸ਼ਾਦਾ ਪਾਣੀ ਪਰੋਸਿਆ ਹੋਇਆ ਥਾਂ ਵਿੱਚ ਹੀ ਰਹਿਣ ਦਿੱਤਾ, ਛੱਡ ਦਿੱਤਾ, ਭਾਵ ਛਕਿਆ ਨਹੀਂ, ਸੂਤਕ ਸੂਤਕ ਕਰਕੇ ਉੱਠ ਖੜੇ, ਕਹਿੰਦੇ ਇਹ ਤਾਂ ਸੂਤਕ ਹੋ ਗਿਆ। ਤੇ ਭਗਤ ਕਬੀਰ ਸਾਹਿਬ ਜੀ ਤੇ ਹੋਰ ਜਿਹੜੇ ਸਾਧੂ ਨੇ ਉਹ ਬੈਠੇ ਰਹੇ, ਉਹਨਾਂ ਨੇ ਪ੍ਰਸ਼ਾਦਾ ਪਾਣੀ ਛਕ ਲਿਆ, ਪਰ ਬ੍ਰਾਹਮਣਾਂ ਨੇ ਪ੍ਰਸ਼ਾਦਾ ਨਹੀਂ ਛਕਿਆ। ਸੋ ਜਿਹੜੇ ਬ੍ਰਾਹਮਣ ਸੀ ਬਾਅਦ ਵਿੱਚ ਗੁੱਸੇ ਵਿੱਚ ਆ ਗਏ, ਇੱਕ ਤਾਂ ਉਹਨਾਂ ਨੂੰ ਭੁੱਖ ਲੱਗੀ ਹੋਈ ਸੀ, ਭੁੱਖ ਕਰਕੇ ਗੁੱਸੇ ਹੋ ਗਏ, ਦੂਜਾ ਕਹਿੰਦੇ ਵੀ ਭਗਤ ਕਬੀਰ ਸਾਹਿਬ ਜੀ ਦੇ ਪਾਸ ਕਹਿਣ ਲੱਗੇ ਕਿ ਤੁਸੀਂ ਚੰਗੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹੋ, ਤੇ ਤੁਸੀਂ ਕਾਹਦੇ ਭਗਤ ਹੋ, ਕਾਹਦੇ ਤੁਸੀਂ ਸੰਤ ਹੋ, ਤੁਸੀਂ ਸੂਤਕ ਪਾਤਕਾਲ ਦੇ ਘਰੋਂ ਪ੍ਰਸ਼ਾਦਾ ਬਾਣੀ ਛੱਕ ਲਿਆ, ਭਾਵ ਸੂਤਕ ਦਾ ਜਿਹੜਾ ਸਮਾਂ ਉਹ ਵਿਚਾਰਿਆ ਨਹੀਂ। ਤਾਂ ਉਸ ਸਮੇਂ ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਨੇ ਬ੍ਰਾਹਮਣਾਂ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਬੈਠ ਕੇ ਵਿਚਾਰ ਕਰੋ, ਮੈਨੂੰ ਦੱਸੋ ਵੀ ਸੂਤਕ ਹੈ ਕਿੱਥੇ ਨਹੀਂ, ਵੀ ਸੂਤਕ ਤੋਂ ਬਗੈਰ ਕਿਹੜੀ ਜਗ੍ਹਾ ਖਾਲੀ ਹੈ, ਇਹ ਦੱਸਣਾ ਕਰੋ। ਤਾਂ ਉਸ ਵੇਲੇ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਨੇ ਇਹ ਸ਼ਬਦ ਉਚਾਰਨ ਕੀਤਾ। ਅੱਜ ਜੋ ਉਪਦੇਸ਼ ਪਹਿਲੇ ਸਮੇਂ ਦੇ ਵਿੱਚ ਬ੍ਰਾਹਮਣ ਲੋਕਾਂ ਨੂੰ ਦਿੱਤਾ ਸੀ, ਉਹੀ ਉਪਦੇਸ਼ ਸ਼ੁਭ ਸਿੱਖਿਆ ਸਾਡੇ ਸਭਨਾਂ ਭਾਈ ਪ੍ਰਦਾਨ ਕਰ ਰਹੇ ਨੇ, ਜਿਸ ਪ੍ਰਕਾਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ। ਆਓ ਸਭ ਮਾਈ ਭਾਈ ਰਲ ਮਿਲ ਕਰਕੇ ਆਪੋ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਜੋੜ ਕਰਕੇ ਸਰਵਣ ਕਰਨਾ ਕਰੀਏ ਜੀ।
जल है सूतक, थल है सूतक, सूतक ओ पत होए।
साध संगत जी, सूतक नाम है, सूत नाम है पुत्र दा, का नाम है पैदा होण दा। भाव जिस वेले ग्रह दे विखे पुत्र धी आदक जन्म लवे उसनू सूतक कहिंदे ने। पैदा होण तों भाव सूतक है। पातक नाम है जिस वेले कोई प्राणी चढ़ाई कर जावे, शरीर त्याग देवे, उन्हूं यह पातक कहते हैं ब्राह्मण लोग। सो इस वास्ते भगत कबीर साहब जी कहते हैं जल है सूतक, कहते जल दे विच भी सूतक है, भाव जल भी कोई सूतक तो बगैर नहीं। क्योंकि सतगुरु पातशाह जी की पावन बाणी के वचन हैं, 42 लख जी जल मह होते, बीठल पहला काय करो भी कहा है। सो इस वास्ते कहते भी पानी के बेच भी जेडे डटुआ मछियां आदक होर बेअंत जीव परमेश्वर वाहेगुरु ने वो दे विच पैदा किए ने, वह साह संगत जी पानी के बेच बच्चे आदक डटुआ मछियां दिंदियां रहिंदियां हन। सो इस वास्ते कहते वह भी सूतक ही है, पर यह राजे का जोड़ा सूतक है वह 10 दिन का मनिया, ब्राह्मण का सूतक 11 दिन का मनिया। इस प्रकार साध संगत जी अड्डो अड्डी सूतक मने ने, किसी का 11 दिन का, किसी का 12 दिन का। इन्होंने ब्राह्मणा ने इनू मने सूतक जोड़ा शूद्र का सूतक है वह साध संगत जी 17 दिन तक का मनिया गया है। सो इस वास्ते भगत कबीर जी कहते हैं जल है सूतक, जल के बेअंती जोड़े जीव ने वह पैदा होंगे ने, इस वास्ते वह सूतक है, जल के भी सूतक है जिहड़ा जल तुसीं वरतदे हो। और जिस जल के बारे सतगुरु पातशाह जी ने बाणी के अंदर वचन किए ने कि पहला पानी जीओ है जित हरिया सब कुछ। सो इस वास्ते कहते थल है सूतक, थल नाम है खुशक जगह का धरती का, कहते ये धरती के भी सूतक ही है। ये जिमें किरणियां डड्डू वारक या होर कई ऐसे जीव ने जिहड़े साध संगत जी वो पैदा होंगे ने, जमदे मरते ने, ये भी कहते सूतक ही है। सूतक ओपत होई, कहते भी जिहड़ी धरती के उत्पत्ति होनी है ये भी एक सूतक ही है। खेती आदक जिहड़ी जमनी है और जन्म तो भाव ही सूतक है, कहते ये भी इहदे विच भी सूतक ही आ। इसे प्रकार साध संगत जी ये 4 खाणियां मनियां ने, अंडज जेरज सेतज उत्पुज। अंडज खाणी है जिहड़ी साध संगत जी आंडियां तों जीव पैदा हुंदे जिहनूं अंडज खाणी कहिंदे हन। जेरज है जिवें जेर आदकां दे विच लपेटे हुए जिवें मनुख है होर पशु आदक हन, इन्हां नूं जेरज खाणी विच मन्निया गया है। सेतज है, सेतज तों भाव है पसीना मुड़का गर्मी आणी। जिहड़े मुड़के आदक तों जीव पैदा हुंदे ने जिवें मच्छर आदक है होर जूआं आदक हन, ये साध संगत जी सेतज खाणी विच हन। उत्पज खाणी है जिहड़ी धरती दे विचों उत्पन्न होवे, भाव जो बीजा जावे वो होवे, उहनूं उत्पज खाणी कहिंदे हन। सो इस वास्ते भगत कबीर साहब जी कहिंदे ने ब्राह्मणों पण तो कहिंदे तुसीं सूतक सूतक करी जांदे हो, पर जिहड़ा सूतक है कहिंदे जल विच भी है, जल दे विच बेअंती जीव ने, और फल है सूतक धरती दे विच खुशक जगह दे विच भी सूतक ही है। कहते सूतक ओपत होई, जमीन दे विचों जिहड़ी खेती पैदा हुंदी है वह सब सूतक ही हो रहा है।
जन्मै सूतक मुए फुन सूतक, सूतक परज बिगोए।
भगत जी कह रहे ने कि ब्राह्मण लोको जन्मे सूतक, जिस वेले बच्चे का जन्म हुंदा है उस वेले तुसीं कहते सूतक हो गया, भाव पवित्रता ही हो गई है। मुए फुन सूतक, कहते जो चढ़ाई कर गया प्राणी कोई फिर तुम कहते सूतक हो गया। सूतक परज बिगोई, ये सूतक सूतक कह करके तुम जी संसार की परजा है दुनिया के लोग ने इन्हों कह करके बिगोई कही बिगाड़ देना कीता है।
कोहरे पंडिया कौन पवीता,
कहते रे कोहरे पंडिया। भगत कबीर साहब जी कहते पण तो ब्राह्मणो मैं थानू पुछना कौन पवीता, कहते सृष्टि के अंदर संसार के अंदर पवित्र दसो कि है, भाव कि पवित्र है और तुसी आप दसना करो।
ऐसा ज्ञान जप हो मेरे मीता,
एक जड़ा ऐसा परमेश्वर वाहिगुरु का ज्ञान है, समझ है, सोझी है ਵਾਹਿਗੁਰੂ ਦਾ ਨਾਮ ਹੈ ਉਹਨੂੰ ਜਪਣਾ ਕਰੋ ਮੇਰੇ ਮਿੱਤਰੋ। ਵਿਸ਼ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ। ਜੈਸੇ ਪ੍ਰਕਾਰ ਕਹਿੰਦੇ ਇਹ ਜਿਹੜੀ ਸ਼ੁਭ ਸਿੱਖਿਆ ਸ਼ੁਭ ਉਪਦੇਸ਼ ਹੈ ਇਸ ਨੂੰ ਆਪਣੇ ਹਿਰਦੇ ਵਿੱਚ ਰਹਾਓ ਕਿ ਇਹ ਟਿਕਾਣਾ ਕਰੋ ਜੀ।
ਨੈਣਾ ਸੂਤਕ ਬੈਨਾ ਸੂਤਕ ਸੂਤਕ ਸਰਾਵਨੇ ਹੋਏ।
ਕਹਿੰਦੇ ਨੈਣੋ ਸੂਤਕ, ਕਹਿੰਦੇ ਜਿਸ ਵੇਲੇ ਨੈਣ ਨਾਮ ਹੈ ਨੇਤਰਾਂ ਦਾ ਅੱਖਾਂ ਦਾ, ਅਸੀਂ ਅੱਖਾਂ ਨਾਲ ਵੇਖਣਾ ਕਰਦੇ ਹਾਂ, ਕਹਿੰਦੇ ਉਸ ਵੇਲੇ ਵੀ ਸੂਤਕ ਪੈਦਾ ਹੁੰਦਾ, ਭਾਵ ਜਿਸ ਵੇਲੇ ਅਸੀਂ ਅੱਖਾਂ ਖੋਲ ਕੇ ਕਿਸੇ ਵੱਲ ਨੂੰ ਦੇਖਦੇ ਹਾਂ ਉਸ ਵੇਲੇ ਸਾਧ ਸੰਗਤ ਦੀ ਜਿਹੜੀ ਦ੍ਰਿਸ਼ਟੀ ਹੈ ਨਿਗਾਹ ਹੈ ਉਹ ਪੈਦਾ ਹੁੰਦੀ ਹੈ, ਪੈਦਾ ਹੋਣ ਤੋਂ ਭਾਵ ਸੂਤਕ ਹੈ। ਕਹਿੰਦੇ ਫਿਰ ਉਹ ਵੀ ਸੂਤਕ ਹੀ ਹੈ, ਬੈਨ ਉਹ ਸੂਤਕ। ਜਾਂ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਨੇਤਰਾਂ ਦੇ ਨਾਲ ਪਰਾਏ ਰੂਪ ਆਦਿਕ ਵੇਖਣੇ ਨੇ ਇਹ ਇੱਕ ਸੂਤਕ ਹੈ। ਔਰ ਬੈਨ ਉਹ ਸੂਤਕ, ਬੈਨ ਨਾਮ ਹੈ ਬਚਨਾਂ ਦਾ, ਜਿਸ ਵੇਲੇ ਆਪਾਂ ਜ਼ਬਾਨ ਤੋਂ ਕੁਝ ਕਹਿੰਦੇ ਹਾਂ ਬੋਲਦੇ ਹਾਂ ਉਦੋਂ ਵੀ ਸਾਧ ਸੰਗਤ ਜੀ ਕਹਿੰਦੇ ਸੂਤਕ ਪੈਦਾ ਹੁੰਦਾ, ਨੇਤਰਾਂ ਨਾਲ ਵੇਖਣ ਦੇ ਨਾਲ ਪਰਾਏ ਧਨ ਪਰਾਏ ਰੂਪ ਨੂੰ ਵੇਖ ਕੇ ਸੂਤਕ ਪੈਦਾ ਹੁੰਦਾ ਹੈ। ਬੈਨ ਉਹ ਸੂਤਕ, ਜਿਸ ਵੇਲੇ ਜ਼ਬਾਨ ਦੇ ਨਾਲ ਆਪਾਂ ਕਿਸੇ ਦੀ ਨਿੰਦਿਆ ਆਦਿਕ ਕਰਦੇ ਹਾਂ, ਕਿਸੇ ਨੂੰ ਮਾੜੇ ਚੰਗੇ ਸ਼ਬਦ ਬੋਲਦੇ ਹਾਂ, ਉਸ ਵੇਲੇ ਸਾਧ ਸੰਗਤ ਜੀ ਸੂਤਕ ਪੈਦਾ ਹੁੰਦਾ ਹੈ। ਸੂਤਕ ਸਰਵਣੀ ਹੋਈ, ਕਹਿੰਦੇ ਜਿਹੜੇ ਸਰਵਣੀ ਨਾਮ ਹੈ ਕੰਨਾਂ ਦਾ, ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਨੰਦ ਸਾਹਿਬ ਜੀ ਦੀ ਬਾਣੀ ਦੇ ਅੰਦਰ ਵੀ ਬਚਨ ਕਹੇ ਨੇ, ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨੇ ਨੂੰ ਪਠਾਏ। ਜੈਸੇ ਪ੍ਰਕਾਰ ਬਚਨ ਕਹੇ ਨੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ, ਸਾਖਤ ਗੀਤ ਨਾਦ ਧੁਨ ਗਾਵਤ ਬੋਲਤ ਬੋਲ ਅਜਾਏ। ਕਹਿੰਦੇ ਮੇਰੇ ਪਿਆਰਿਓ, ਕਦੇ ਇਹੋ ਜਿਹੇ ਨੇਤਰਾਂ ਤੇ ਆਪਣੇ ਕੰਨਾਂ ਦੇ ਦੁਆਰਾ ਕੋਈ ਮਾੜੇ ਬੋਲ ਨਾ ਸੁਣਨੇ ਕਰੋ। ਔਰ ਵੱਖਰੇ ਵੱਖਰੇ ਅੰਗਾਂ ਨੂੰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸੁਖ ਸਿੱਖਿਆ ਬਖਸ਼ਿਸ਼ ਕੀਤੀ ਹੈ। ਇਹ ਨੇਤਰੋ ਮੇਰੇ ਹੋ ਹਰ ਤੁਮਹੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਕਿ ਤੁਹਾਡੇ ਵਿੱਚ ਜਿਹੜੀ ਜੋਤ ਰੱਖੀ ਹੈ ਉਹਦੇ ਵਿੱਚ ਤੁਸੀਂ ਉਸ ਜੋਤ ਦੇ ਨਾਲ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਤੋਂ ਬਗੈਰ ਕਿਸੇ ਹੋਰ ਨੂੰ ਦੇਖਣਾ ਨਾ ਕਰੋ। ਜਾਂ ਬਚਨ ਹਨ, ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਸੋ ਇੱਥੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਸੂਤਕ ਸਰਵਣੀ ਹੋਈ, ਸਰਵਣ ਨਾਮ ਹੈ ਕੰਨਾਂ ਦਾ। ਕਹਿੰਦੇ ਜਿਸ ਵੇਲੇ ਕੰਨਾਂ ਦੁਆਰਾ ਅਸੀਂ ਸਾਧ ਸੰਗਤ ਜੀ ਕੋਈ ਮਾੜੇ ਚੰਗੇ ਬੋਲ ਸੁਣਦੇ ਹਾਂ ਜਾਂ ਕਿਸੇ ਦੀ ਨਿੰਦਿਆ ਚੁਗਲੀ ਆਦਿਕ ਸੁਣਦੇ ਹਾਂ ਉਸ ਵੇਲੇ ਵੀ ਇਹ ਸੂਤਕ ਪੈਦਾ ਹੋ ਰਿਹਾ ਹੈ।
ਉਠਤ ਬੈਠਤ ਸੂਤਕ ਲਾਗਾ ਸੂਤਕ ਪਰਾਰ ਸੋਏ।
ਕਹਿੰਦੇ ਬ੍ਰਾਹਮਣ ਲੋਕੋ, ਜਿਸ ਵੇਲੇ ਅਸੀਂ ਉੱਠਦੇ ਬਹਿੰਦੇ ਹਾਂ, ਭਾਵ ਪਰਮੇਸ਼ਰ ਪਰਾਏ ਵਾਹਿਗੁਰੂ ਦੀ ਪੈਦਾ ਕੀਤੀ ਹੋਈ ਜਿਹੜੀ ਸ੍ਰਿਸ਼ਟੀ ਹੈ ਉਹਦੇ ਵਿੱਚ ਬਿਆਨਤੇ ਜੀਵ ਪੈਦਾ ਕੀਤੇ ਨੇ, ਭਾਵ ਜੋ ਛੋਟੇ ਨੇ ਸਾਨੂੰ ਦਿਸਦੇ ਨਹੀਂ, ਉਹਨਾਂ ਨੂੰ ਦੇਖਣ ਵਾਸਤੇ ਕੁਝ ਕਿਸੇ ਚੀਜ਼ਾਂ ਦਾ ਆਸਰਾ ਲੈਣਾ ਪੈਂਦਾ ਹੈ। ਕਹਿੰਦੇ ਉਠਤ ਬੈਠਕ ਸੂਤਕ ਲਾਗੈ, ਜਿਸ ਵੇਲੇ ਉੱਠਦੇ ਹਾਂ ਜਾਂ ਬਹਿੰਦੇ ਹਾਂ ਕਈ ਜੀਵ ਹੇਠਾਂ ਆ ਕੇ ਮਰਦੇ ਨੇ, ਇਹ ਵੀ ਇੱਕ ਸੂਤਕ ਹੀ ਆ। ਔਰ ਸੂਤਕ ਪਰੈ ਰਸੋਈ, ਕਹਿੰਦੇ ਰਸੋਈ ਨਾਮ ਹੈ ਕਿਚਨ ਦਾ, ਲੰਗਰ ਆਦਿਕ ਦਾ, ਉਹਦੇ ਵਿੱਚ ਅਸੀਂ ਪ੍ਰਸ਼ਾਦਾ ਪਾਣੀ ਬਣਾਉਂਦੇ ਹਾਂ, ਉੱਥੇ ਵੀ ਸਾਧ ਸੰਗਤ ਦੀ ਸੂਤਕ ਹੀ ਪੈਦਾ ਹੁੰਦਾ ਹੈ। ਔਰ ਆਸਾ ਰਾਗ ਦੇ ਅੰਦਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਨ ਕੀਤੇ ਹਨ ਕਿ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਹੋਏ। ਕਹਿੰਦੇ ਉਹ ਸਾਰਾ ਕੁਝ ਸੂਤਕ ਹੀ ਹੈ ਫਿਰ। ਔਰ ਇਸੇ ਪ੍ਰਕਾਰ ਸਾਧ ਸੰਗਤ ਜੀ ਆਸਾ ਰਾਗ ਦੇ ਅੰਦਰ ਹੀ ਪਾਤਸ਼ਾਹ ਦੇ ਬਚਨ ਹਨ ਕਿ ਮਨ ਦਾ ਸੂਤਕ ਲੋਭ ਹੈ, ਜਿਹਵਾ ਸੂਤਕ ਕੂੜ, ਅੱਖੀ ਸੂਤਕ ਵੇਖਣਾ ਪਾਰ ਤਰੇ ਪਾਰ ਧਨ ਨੂੰ। ਇਹ ਸਭ ਕੁਝ ਕਹਿੰਦੇ ਸੂਤਕ ਹੀ ਹੈ। ਰਸੋਈ ਦੇ ਵਿੱਚ ਵੀ ਜਦੋਂ ਭੋਜਨ ਪਾਣੀ ਤਿਆਰ ਕਰਦੇ ਹਾਂ ਉਹ ਸਾਧ ਸੰਗਤ ਜੀ ਸੂਤਕ ਹੀ ਹੈ। ਗੋਬਰ ਜੂਠਾ, ਚੌਂਗਾ ਜੂਠਾ, ਜੂਠੀ ਦੀਨੀ ਕਾਰਾ, ਇਹ ਸਭ ਕੁਝ ਜੂਠਾ ਹੀ ਹੈ, ਸੂਤਕ ਹੀ ਹੈ।
ਪਾਸਨ ਕੇ ਬਿੱਦ ਸਭ ਕੋ ਜਾਨਾ, ਛੂਟਨ ਕੇ ਇੱਕ ਕੋਈ।
ਕਹਿੰਦੇ ਹੈ ਬ੍ਰਾਹਮਣ ਲੋਕੋ, ਫਸਣ ਦੀਆਂ ਜਿਹੜੀਆਂ ਵਿਧੀਆਂ ਨੇ, ਢੰਗ ਹਨ, ਤਰੀਕੇ ਹਨ, ਸਭ ਕੋ ਜਾਨਾ, ਇਹ ਸਾਰੇ ਜਾਣਦੇ ਨੇ। ਛੂਟਣ ਕੀ ਇੱਕ ਕੋਈ, ਜਿਹੜੀ ਛੁੱਟਣ ਦੀ ਵਿਧੀ ਹੈ ਉਹ ਇੱਕ ਕੋਈ ਕੋਈ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹਨ, ਸਵਾਸ ਵਾ ਸਿਮਰਨ ਕਰਨ ਵਾਲੇ ਹਨ, ਉਹੀ ਜਾਣਦੇ ਹਨ, ਭਾਵ ਹੋਰ ਦੂਜਾ ਨਹੀਂ ਕੋਈ ਜਾਣ ਸਕਦਾ। ਭਾਵ ਕਹਿਣ ਤੋਂ ਭਾਵ ਇਹ ਹੈ ਕਿ ਫਸਣ ਦੀਆਂ ਜਿਹੜੀਆਂ ਜੁਗਤੀਆਂ ਨੇ ਉਹ ਸਾਰੇ ਜਾਣਦੇ ਨੇ ਕਿ ਸੰਸਾਰ ਵਿੱਚ ਕਿਵੇਂ ਖਾਚਿਤ ਹੋਣਾ, ਫਸ ਜਾਣਾ। ਪਰ ਸਾਧ ਸੰਗਤ ਜੀ ਇਸ ਸੰਸਾਰ ਤੋਂ ਮੁਕਤੀ ਪ੍ਰਾਪਤ ਕਰਨੀ, ਭਾਵ छुट जाना, आवागौन तो बच जाना, यह सात संगत जी एक कोई 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 गुरमुख प्यारा जिस दे उपर अकाल पुरख वाहिगुरु जी की कृपा हो जावे उही जान सकदा है।
कह कबीर राम करदा विचारा सूतक तन ना होए।
और शब्द की संपूर्णता करते हुए भगत जी बख्शिश करते ने, कहंदे कह कबीर, कबीर साहब जी उचारण करते हैं बख्शिश करते हैं, राम हृदय विचार है जेड़े माई भाई राम कहिए व्यापक स्वरूप परमेश्वर वाहिगुरु नूं अपने हृदय विच विचारना करते हैं, भाव अपने हृदय के अंदर उस वाहिगुरु की बंदगी करते ने, सूतक तिनै ना होई। साध संगत जी कहते उन्हां नूं जिहड़ा सूतक है वह कदे वास्ते भी नहीं हुंदा, भाव बाकी सारी सृष्टि सूतक विच फसी हुई है, एक वाहिगुरु के जिहड़े प्यारे ने जिन्हां ने राम व्यापक स्वरूप परमेश्वर नूं अपने हृदय विच विचारिया है, भाव सिमरन किया है, सूतक तिनै ना होई, उन्हां नूं साध संगत जी कदे वास्ते जिहड़ा सूतक है वह लगता नहीं है।
गौड़ी
गौड़ी राग है, गौड़ी राग दे अंदर अगे भगत कबीर साहिब जी बख्शिश करते हैं,
झगड़ा एक मेरा राम।
साध संगत जी एक समय भगत कबीर साहिब जी अपने गुरु अपने स्वामी रामानंद जी के पास गए हैं और जाके बैठ गए ने, उस वेले स्वामी रामानंद जी ने प्रसन्न हो के ये वचन कहे ने कि भगत कबीर जी असीं तुहाडे तों प्रसन्न है खुश हैं, तुसी कृपा करो जो कुछ भी थोड़े मन के अंदर फुरने हैं सवाल आदि हैं वो आप पुछ लेना करो। जां इसे प्रकार इस शब्द की दूजी उसान का महापुरख दसदे ने कि एक समय भगत कबीर साहिब जी नूं साख्यात प्रभु परमेश्वर वाहिगुरु के दर्शन हुए ने, उस समय साध संगत जी अकाल पुरख वाहिगुरु ने यह वचन कहे ने भगत कबीर साहिब जी नूं कि जे थोड़े मन के अंदर कोई सवाल है प्रश्न हैं तो आप पुछ लेना करो। ये साध संगत जी राम स्वरूप परमेश्वर वाहिगुरु के सन्मुख अते अपने स्वामी रामानंद जी के सामने ये दोवां नूं कट्ठे सवाल करते हैं, सो जिस प्रकार ये प्रश्न आदि करते ने आओ सरवण करना करिए जी।
एक नवेर हो राम,
ये कहते राम व्यापक स्वरूप परमेश्वर वाहिगुरु जी, जां इसे प्रकार हे राम स्वामी रामानंद जी, कहते साडा एक झगड़ा है वो तुसी आप कृपा करके नबेड़ा करना करो, उस झगड़े तो सानू निवृत्त करना करो जी।
जो तुम अपने जन सौ काम,
कहते जे करके तुम अपने जन सौ काम, तुसी अपने जना नू प्यारिया नू मुक्ति करन दे काम करदे ने कि जिहड़े साडे सेवक हन दास हन कि असीं उन्हां नू मुक्त करना, तां तुसी कृपा करके जिहड़ा साडा मन दा झगड़ा है उन्हूं नबेड़ना करना करो जी। विश्राम दे करके उचारण करदे हन,
इहो मन बड़ा के जा सौ मन मन्या।
और पहला कहिंदे प्रश्न इह है परमेश्वर वाहिगुरु जी, इहो मन बड़ा कहिंदे जिहड़ा साडा मन है इह बड़ा के जा सौ मन मन्या, कि जिन्हां पदार्थां दे नाल साडा मन मन गया वह बड़े हन।
राम बड़ा कै राम है जानिया,
कहिंदे जिहड़ा राम है अकाल पुरख परमेश्वर वाहिगुरु व्यापक स्वरूप वह बड़ा है कै राम है जानिया, कि जिन्हां ने राम व्यापक स्वरूप परमेश्वर वाहिगुरु नूं जान लिया समझ लिया वह बड़े हन, आप दसना करो जी।
ब्रह्मा बड़ा के जास पाया,
कहिंदे महाराज एक प्रश्न ये आ ब्रह्मा बड़ा, कहते जो ब्रह्मा है सृष्टि साजन वास्ते लाया होया महाराज वह बड़ा के जास उपाया, कि जिसने ब्रह्मा नूं पैदा किया वह बड़ा है।
वेद बड़ा के जहां ते आया,
महाराज जेड़ा वेद है वह बड़ा है कि जहां ते आया, कि जिथों ये वेद संपूर्ण होया पैदा होया वह बड़ा है।
कह कबीर हां भया उदास,
भगत कबीर साहब जी ने जेडे प्रश्न करके परमेश्वर वाहिगुरु के सानू कहते हैं कि ये वाहिगुरु आप जी कृपा दे नाल, कह कबीर ये कबीर साहब कह रहा है हो भया उदास, कहते मैं हूँ उदास हो गया उपराम हो गया, कहते क्यों उपराम हो गया भाई, तो कहते मेरे मन के अंदर कोई हूँ सवाल ही नहीं रहा, मेरे मन के अंदर कोई होर प्रश्न ही नहीं रहा, मैं प्रश्न करन वालों सवाल जवाब करन वालों साध संगत जी कहते भी मैं उपराम हो गया हाँ।
तीर्थ बड़ा के हरका दास।
उस वेले परमेश्वर वाहिगुरु ने फिर भगत कबीर साहब जी नूं वचन कहे ने, कहिंदे भगत कबीर साहब जी असीं तेरे ते प्रसन्न हैं, खुश हाँ, तुसीं किरपा करो, होर जे कोई मन दे विच सवाल हैगा तां उह वी हुण प्रश्न कर लै, भाव पुछ लैणा कर। तां उस वेले साह संगत जी भगत कबीर साहिब जी ने अकाल पुरख वाहिगुरु दे वचन मन करके फिर एक कहिंदे, चंगा महाराज जे तुसीं कहिंदे हो तां मैं एक प्रश्न होर करना। कहिंदा दसणा करो तीर्थ वड्डा, ਇਹ ਜਿਹੜੇ ਤੀਰਥ ਆਦਿਕ ਹਨ ਇਹ ਵੱਡੇ ਹਨ ਕਿ ਹਰ ਕਾ ਦਾਸ ਜਾਂ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜਿਹੜੇ ਦਾਸ ਨੇ ਪਿਆਰੇ ਹਨ ਉਹ ਵੱਡੇ ਹਨ। ਇਸੇ ਪ੍ਰਕਾਰ ਦੁਬਾਰਾ ਫਿਰ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਬਖਸ਼ਿਸ਼ ਕਰਦੇ ਹਨ, ਇਹੋ ਮਨ ਵੱਡਾ ਕਿ ਜਾ ਸੌ ਮਨ ਮਾਨਿਆ। ਕਹਿੰਦੇ ਮਹਾਰਾਜ ਵੀ ਜਿਹੜਾ ਮਨ ਇਹ ਵੱਡਾ ਕਿ ਜਾ ਸੌ ਮਨ ਮਾਨਿਆ, ਜਿਹਨਾਂ ਪਦਾਰਥਾਂ ਦੇ ਵਿੱਚ ਇਹ ਮਨ ਮੰਨ ਗਿਆ ਉਹ ਵੱਡੇ ਹਨ। ਤਾਂ ਇਸੇ ਇੱਥੇ ਸਾਹ ਸੰਗਤ ਜੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹ ਜਿਹੜੇ ਪਦਾਰਥਾਂ ਦੀ ਬਹੁਤਾ ਉਹਨੂੰ ਦਰਸਾਉਂਦੇ ਨੇ। ਕਹਿੰਦੇ ਕਬੀਰ ਸਾਹਿਬ ਜੀ ਇਹ ਜਿਹੜਾ ਮਨ ਹੈ ਨਾ, ਮਨ ਵੱਡਾ ਨਹੀਂ, ਜਾ ਸੌ ਮਨ ਮਾਨਿਆ, ਜਿਹਨਾਂ ਪਦਾਰਥਾਂ ਦੇ ਨਾਲ ਇਹ ਜਿਹੜਾ ਸਾਡਾ ਮਨ ਗਿਆ, ਭਾਵ ਪਦਾਰਥਾਂ ਨੇ ਸਾਡੇ ਮਨ ਨੂੰ ਆਪਣੇ ਵੱਲ ਖਿੱਚ ਲਿਆ, ਆਪਣੇ ਵਿੱਚ ਖਾਜਤ ਕਰ ਲਿਆ, ਤਦਾਕਾਰ ਕਰ ਲਿਆ, ਕਹਿੰਦੇ ਉਹ ਮਨ ਵੱਡਾ, ਮਨ ਨਹੀਂ ਵੱਡਾ, ਉਹ ਪਦਾਰਥ ਹੀ ਵੱਡੇ ਹਨ।
ਰਾਮ ਵੱਡਾ ਕਾ ਰਾਮ ਹੈ ਜਾਣਿਆ,
ਕਹਿੰਦੇ ਰਾਮ ਵੱਡਾ, ਕਹਿੰਦੇ ਮਹਾਰਾਜ ਰਾਮ ਨਹੀਂ ਵੱਡਾ, ਕਹਿ ਰਾਮ ਹੈ ਜਾਣਿਆ। ਕਹਿੰਦੇ ਜਿਹਨਾਂ ਗੁਰਮੁਖ ਪਿਆਰਿਆਂ ਨੇ ਰਾਮ ਸਰੂਪ ਵਿਆਪਕ ਸਰੂਪ ਪਰਮੇਸ਼ਰ ਵਾਹਿਗੁਰੂ ਨੂੰ ਜਾਣ ਲਿਆ ਸਾਧ ਸੰਗਤ ਜੀ ਉਹ ਵੱਡੇ ਹਨ।
ਬ੍ਰਹਮਾ ਵੱਡਾ ਕੇ ਜਾਸ ਉਪਾਇਆ,
ਬ੍ਰਹਮਾ ਵੱਡਾ ਕੇ ਜਾਸ ਉਪਾਇਆ, ਕਹਿੰਦੇ ਜਿਹੜਾ ਬ੍ਰਹਮਾ ਹੈ ਉਹ ਵੱਡਾ ਨਹੀਂ, ਜਿੱਥੋਂ ਇਹ ਬ੍ਰਹਮਾ ਜੀ ਪੈਦਾ ਹੋਏ ਨੇ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜ੍ਹੇ ਮੁਖ ਕੰਠ ਸਵਾਰ। ਸੋ ਇਸ ਵਾਸਤੇ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਕੀ ਬਾਣੀ ਦੇ ਅੰਦਰ ਵਚਨ ਹਨ ਕਿ ਕੋਟ ਬ੍ਰਹਮੇ ਜਗ ਸਾਜਣ ਲਾਏ। ਇਹ ਸਾਧ ਸੰਗਤ ਜੀ ਇੱਕ ਬ੍ਰਹਮੇ ਦੀ ਤਾਂ ਕੀ ਗੱਲਬਾਤ ਹੈ, ਕਹਿੰਦੇ ਜਿਹੜੇ ਕਰੋੜਾਂ ਬ੍ਰਹਮੇ ਨੇ ਉਹ ਸਾਜਣ ਵਾਸਤੇ ਸੰਸਾਰ ਨੂੰ ਰਾਣਾ ਕੀਤੇ ਹਨ, ਜਿਸ ਅਕਾਲ ਪੁਰਖ ਵਾਹਿਗੁਰੂ ਨੇ ਇਹ ਬ੍ਰਹਮੇ ਆਦਿਕ ਸਾਜੇ ਨੇ ਉਹ ਵੱਡਾ ਹੈ। ਭਾਵ ਬ੍ਰਹਮਾ ਨਹੀਂ ਵੱਡਾ, ਬ੍ਰਹਮਾ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਵੱਡਾ ਹੈ।
ਵੇਦ ਵੱਡਾ ਕੇ ਜਹਾਂ ਤੇ ਆਇਆ,
ਕਹਿੰਦੇ ਮਹਾਰਾਜ ਜਿਹੜੇ ਵੇਦ ਨੇ ਇਹ ਵੱਡੇ ਹਨ ਕਿ ਜਿੱਥੋਂ ਵੇਦ ਆਇਆ ਉਹ ਵੱਡਾ। ਤਾਂ ਜਵਾਬ ਦਿੰਦੇ ਨੇ ਕਹਿੰਦੇ ਵੇਦ ਵੱਡਾ ਨਹੀਂ, ਇਹ ਜਿੱਥੋਂ ਵੇਦ ਪੈਦਾ ਹੋਇਆ ਉਹੀ ਵੱਡਾ ਹੈ, ਭਾਵ ਪਰਮੇਸ਼ਰ ਵਾਹਿਗੁਰੂ ਵੱਡਾ ਹੈ।
ਕਹਿ ਕਬੀਰ ਹਾਂ ਭਇਆ ਉਦਾਸ,
ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਹੁਣ ਮਹਾਰਾਜ ਮੈਂ ਉਦਾਸ ਹੋ ਗਿਆ, ਉਪਰਾਮ ਹੋ ਗਿਆ ਹਾਂ, ਭਾਵ ਮੇਰੇ ਮਨ ਦੇ ਅੰਦਰ ਕੋਈ ਹੋਰ ਸਵਾਲ ਜਵਾਬ ਨਹੀਂ ਰਹੇ ਹਨ। ਜਾਂ ਇਸੇ ਪ੍ਰਕਾਰ ਸਾਧ ਸੰਗਤ ਜੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਹਨ ਉਹ ਵੱਡੇ ਹਨ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਵਚਨ ਹਨ ਕਿ ਏਕ ਸਮੇਂ ਮੋਕੋ ਗਹਿ ਬੰਧ ਹੈ ਤੋ ਹੁਣ ਮੋਪੈ ਜਵਾਬ ਨਾ ਹੋਏ, ਮੇਰੀ ਬਾਂਧੀ ਭਗਤ ਛਡਾਵੈ ਛੂਟੈ ਭਗਤ ਨਾ ਬੰਧੈ ਮੋਹੇ। ਕਹਿੰਦੇ ਜੇ ਮੈਂ ਕੁਝ ਨਿਯਮਾਂ ਦੇ ਵਿੱਚ ਕਿਸੇ ਨੂੰ ਬੰਨ ਦੇਵਾਂ, ਉਹਨੂੰ ਜਿਹੜੇ ਭਗਤ ਜਨ ਹਨ ਪਿਆਰੇ ਹਨ ਪਰਮੇਸ਼ਰ ਦੇ ਉਹ ਛਡਾਵੈ ਛਡਾ ਸਕਦੇ ਨੇ, ਛਡਾ ਦਿੰਦੇ ਹਨ। ਜਿਹੜੇ ਜੇ ਕਹਿੰਦੇ ਵੀ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਬੰਨ ਦੇਣ ਉਹਨੂੰ ਮੈਂ ਛਡਾ ਨਹੀਂ ਸਕਦਾ, ਭਾਵ ਮੈਂ ਉਹਨੂੰ ਪਲਟਾ ਨਹੀਂ ਸਕਦਾ, ਉਹਨੂੰ ਫੇਰ ਨਹੀਂ ਸਕਦਾ। ਸੋ ਇਸ ਵਾਸਤੇ ਕਹਿੰਦੇ ਨੇ ਕਿ ਮੇਰੀ ਬਾਂਧੀ ਭਗਤ ਛਡਾਵੈ ਛੂਟੈ ਭਗਤ ਨਾ ਬੰਧੈ ਮੋਹੇ, ਏਕ ਸਮੇਂ ਮੋਕੋ ਗਹਿ ਬੰਧ ਹੈ। ਕਹਿੰਦੇ ਏਕ ਸਮੇਂ ਦੇ ਵਿੱਚ ਪਰਮੇਸ਼ਰ ਵਾਹਿਗੁਰੂ ਨੇ ਪ੍ਰੇਮ ਦੀ ਡੋਰੀ ਦੇ ਨਾਲ, ਰੱਸੀ ਦੇ ਨਾਲ ਮੈਨੂੰ ਬੰਨ ਲਿਆ, ਤੋ ਹੁਣ ਮੋਪੈ ਜਵਾਬ ਨਾ ਹੋਏ। ਕਹਿੰਦੇ ਫਿਰ ਮੇਰੇ ਪਾਸ ਕੋਈ ਜਵਾਬ ਨਹੀਂ ਰਿਹਾ ਤੇ ਮੈਂ ਕਿਵੇਂ ਛੁੱਟ ਸਕਦਾ ਹਾਂ। ਤਾਂ ਇਸ ਵਾਸਤੇ ਕਹਿੰਦੇ ਨੇ ਕਿ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਹੀ ਵੱਡੇ ਨੇ। ਔਰ ਇਸੇ ਪ੍ਰਕਾਰ ਸਾਹਿਬ ਸੰਗਤ ਜੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਇੱਕ ਲਾਹੌਰ ਦੇ ਰਹਿਣ ਵਾਲਾ ਪ੍ਰੇਮੀ ਪਿਆਰਾ ਗੁਰੂ ਘਰ ਸਿੱਖ ਭਾਈ ਬੁੱਧੂ ਕਰਕੇ ਉਹ ਸਾਹ ਸੰਗਤ ਜੀ ਆਵੇ ਆਦਿਕਾਂ ਦਾ ਕੰਮ ਕਰਦਾ ਸੀ। ਔਰ ਅੱਜ ਦੇ ਸਮੇਂ ਵਿੱਚ ਉਹਨਾਂ ਨੂੰ ਭੱਠੇ ਕਹਿੰਦੇ ਨੇ ਜਿੱਥੇ ਇੱਟਾਂ ਪਕਾਉਂਦੇ ਆ, ਬਰਤਨ ਭਾਂਡੇ ਆਦਿ ਪਕਾਉਂਦੇ ਹਾਂ। ਔਰ ਉਸ ਵੇਲੇ ਭਾਈ ਬੁੱਧੂ ਨੇ ਬਹੁਤ ਸਾਰਾ ਕਾਰਜਾ ਚੱਕ ਕਰਕੇ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਇਆ, ਆ ਕੇ ਬੇਨਤੀ ਕੀਤੀ ਕਿ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਿਓ, ਮੈਂ ਬੇਅੰਤ ਮਾਇਆ ਉਧਾਰੀ ਚੱਕ ਕਰਕੇ ਵਿਆਜ ਤੇ ਲੈ ਕਰਕੇ ਮਹਾਰਾਜ ਇੱਕ ਆਵੇ ਦਾ ਕੰਮ ਆਰੰਭ ਕਰਨ ਲੱਗਾ ਹਾਂ। ਕਿਰਪਾ ਕਰਿਓ ਬਹੁਤਾ ਲਾਭ ਹੋਵੇ ਆਵਾ ਪੱਕ ਜਾਵੇ। ਤਾਂ ਉਸ ਵੇਲੇ ਗੁਰੂ ਅਰਜਨ ਦੇਵ ਸਾਹਿਬ ਸੁੱਚੇ ਪਾਤਸ਼ਾਹ ਜੀ ਨੇ ਬਚਨ ਕਹੇ ਕਿ ਤੂੰ ਭਾਈ ਗੁਰੂ ਦੀਆਂ ਸਿੱਖ ਸੰਗਤਾਂ ਨੂੰ ਪ੍ਰਸ਼ਾਦਾ ਪਾਣੀ ਛਕਾਈ, ਲੰਗਰ ਪਾਣੀ ਛਕਾਈ, ਤੇਰਾ ਜਿਹੜਾ ਆਵਾ ਇਹ ਪੱਕਾ ਨਿਕਲੇਗਾ ਔਰ ਬਹੁਤਾ ਲਾਭ ਹੋਵੇਗਾ। ਇਹ ਬਚਨ ਸੁਣ ਕਰਕੇ ਮੰਨ ਕਰਕੇ ਭਾਈ ਪੁੱਤੂ ਲਾਹੌਰ ਵਾਪਸ ਚਲਿਆ ਗਿਆ, ਪ੍ਰਸ਼ਾਦਾ ਪਾਣੀ ਕੀਤਾ, ਲੰਗਰ ਪਾਣੀ ਕੀਤਾ। ਉਸੇ ਲਾਹੌਰ ਨਗਰ ਦੇ ਵਿੱਚ ਰਹਿਣ ਵਾਲਾ ਇੱਕ ਲੱਖੂ ਸਿੱਖ ਸੀ ਜੋ ਪਹਿਲਾਂ ਧਾੜਵੀ ਸੀ। ਧਾੜਵੀ ਕਹਿੰਦੇ ਨੇ ਜਿਹੜੇ ਲੋਕਾਂ ਨੂੰ ਰਾਸਤੇ ਦੇ ਵਿੱਚ ਲੁੱਟ ਲੈਂਦੇ ਨੇ, ਕੱਪੜੇ ਆਦਿਕ ਵੀ ਲਾਹ ਲੈਂਦੇ ਹਨ, ਜੋ ਕੁਝ ਵੀ ਕੋਲ ਹੋਵੇ ਉਹ ਖੋਹ ਲੈਂਦੇ ਨੇ, ਉਹਨੂੰ ਧਾੜਵੀ ਕਹਿੰਦੇ ਹਨ। ਉਹ ਐਸਾ ਜੋ ਧਾੜਵੀ ਭਾਈ ਲੱਖੂ ਹੈ, ਕਹਿੰਦੇ ਇੱਕ ਸਮੇਂ ਭਾਈ ਪੁਰਾਣਾ ਜੀ ਜੋ ਗੁਰੂ ਕੇ ਪਰਮ ਪਿਆਰੇ ਸਿੱਖ ਨੇ, ਗੁਰੂ ਕੇ ਲੰਗਰ ਵਾਸਤੇ ਬਾਲਣ ਆਦਿਕ ਲੱਕੜਾਂ ਆਦਿਕ ਜੰਗਲ ਵਿੱਚੋਂ ਲੈਣ ਵਾਸਤੇ ਜਾਂਦੇ ਸਨ। ਲੱਕੜਾਂ ਇਕੱਠੀਆਂ ਕਰਕੇ ਜੰਗਲ ਵਿੱਚ ਬੈਠ ਕੇ ਸਮਾਧੀ ਲੱਗ ਗਈ ਔਰ ਉਸ ਸਮੇਂ ਲੱਖੂ ਧਾੜਵੀ ਉਹ ਕਿਸੇ ਆਪਣੀ ਮਾਰ ਤੇ ਜਾ ਰਿਹਾ ਸੀ। ਉਸ ਨੇ ਸਾਧੂ ਜਾਣ ਕੇ ਭਾਈ ਪੁਰਾਣੇ ਦੇ ਕੋਲੇ ਬੇਨਤੀ ਕੀਤੀ, ਆਪਣੇ ਮਨ ਵਿੱਚ ਹੀ ਫੁਰਨਾ ਕੀਤਾ ਕਿ ਅੱਜ ਸੰਤ ਜੀ ਜੇ ਮੈਨੂੰ ਚੰਗਾ ਕੁਝ ਮਿਲ ਜਾਵੇ ਤਾਂ ਉਹਦੇ ਵਿੱਚ ਜਿਹੜਾ ਚੌਥਾ ਹਿੱਸਾ ਹੈ ਉਹ ਮੈਂ ਤੁਹਾਨੂੰ ਭੇਟਾ ਕਰਾਂਗਾ। ਇੰਨਾ ਕੁਝ ਕਹਿ ਕੇ ਜਿਹੜਾ ਲੱਖੂ ਧਾੜਵੀ ਸੀ ਉਹ ਚਲਿਆ ਗਿਆ। ਅੱਗੇ ਸਾਧ ਸੰਗਤ ਜੀ ਕੋਈ ਲੋਕ ਇਕੱਠੇ ਹੋ ਕੇ ਜਾ ਰਹੇ ਸਨ ਜਿਨ੍ਹਾਂ ਦੇ ਨਾਲ ਬੇਅੰਤ ਬੀਬੀਆਂ ਵੀ ਸਨ। ਉਹ ਭਾਰ ਵਿੱਚ ਪੈ ਕਰਕੇ ਜਿਹੜੀਆਂ ਬੀਬੀਆਂ ਸੀ ਉਹ ਪਿੱਛੇ ਰਹਿ ਗਈਆਂ, ਮਨੁੱਖ ਅੱਗੇ ਲੰਘ ਗਏ। ਜਿਸ ਵੇਲੇ ਸੰਘਣਾ ਜੰਗਲ ਆ ਗਿਆ, ਪਤਾ ਕੁਝ ਨਾ ਲੱਗੇ ਜਾਣਾ ਕਿੱਧਰ ਨੂੰ ਹੈ, ਉਸ ਵੇਲੇ ਸਾਧ ਸੰਗਤ ਜੀ ਇਹ ਜਿਹੜਾ ਲੱਖੂ ਧਾੜਵੀ ਸੀ ਇਹਨੇ ਉਹਨਾਂ ਵੱਲ ਨੂੰ ਵੇਖ ਕੇ ਕਿਹਾ ਕਿ ਤੁਸੀਂ ਮੇਰੇ ਮਗਰ ਮਗਰ ਆਈ ਚਲੋ, ਮੈਂ ਤੁਹਾਨੂੰ ਬਾਹਰ ਰਾਸਤੇ ਤੇ ਪਾ ਦਿੰਦਾ ਹਾਂ। ਉਹ ਬੀਬੀਆਂ ਮਗਰ ਮਗਰ ਤੁਰੀ ਗਈਆਂ। ਜਿਸ ਵੇਲੇ ਘਣਾ ਜੰਗਲ ਸੰਘਣਾ ਜੰਗਲ ਆਇਆ, ਉੱਥੇ ਜਾ ਕੇ ਸਾਧ ਸੰਗਤ ਜੀ ਇਹਨੇ ਆਪਣੀ ਬੁੱਕਲ ਦੇ ਵਿੱਚੋਂ ਹਥਿਆਰ ਕੱਢ ਲਏ, ਕਹਿਣ ਲੱਗਾ ਕਿ ਜੋ ਕੁਝ ਹੈਗਾ ਸਾਰਾ ਕੁਝ ਦੇ ਦਿਓ, ਕੱਪੜੇ ਵੀ ਲਹਾ ਲਏ ਔਰ ਜੋ ਗਹਿਣੇ ਆਦਿਕ ਟੁੰਬਾਂ ਆਦਿਕ ਸਨ ਉਹ ਵੀ ਲਹਾ ਲਈਆਂ ਲੋਭ ਰਾਜ ਵਿੱਚ ਆ ਕਰਕੇ। ਸੋ ਉਸ ਸਮੇਂ ਸਾਧ ਸੰਗਤ ਜੀ ਉਹ ਸਭ ਕੁਝ ਲੈ ਕੇ ਭਾਈ ਤਰਾਣਾ ਜੀ ਦੇ ਪਾਸ ਪਹੁੰਚਿਆ। ਕਹਿੰਦਾ ਸੰਤ ਜੀ ਵੀ ਮੈਂ ਤੁਹਾਡੇ ਕੋਲੇ ਗੁਪਤ ਰੂਪ ਚ ਬੇਨਤੀ ਕਰਕੇ ਗਿਆ ਸੀ, ਜਿਹੜਾ ਚੌਥਾ ਹਿੱਸਾ ਬਣਦਾ ਇਹ ਤੁਸੀਂ ਆਪਣਾ ਲੈ ਲਓ। ਕਹਿੰਦੇ ਭਾਈ ਕਿੱਥੋਂ ਲੈ ਕੇ ਆਇਆ? ਕਹਿੰਦੇ ਜੀ ਮੈਂ ਲੁੱਟ ਕੇ ਲੈ ਕੇ ਆਇਆ। ਕਹਿੰਦੇ ਤਾਂ ਪਾਪ ਕੀਤਾ, ਇਹਨੂੰ ਜਾ ਕੇ ਵਾਪਸ ਕਰਕੇ ਆ। ਸਾਧ ਸੰਗਤ ਜੀ ਭਾਈ ਪੁਰਾਣਾ ਜੀ ਦਾ ਵਚਨ ਮੰਨ ਕੇ ਉਹ ਜਿਹੜਾ ਲੱਖੂ ਹੈ ਉਹ ਵਾਪਸ ਉਹਨਾਂ ਬੀਬੀਆਂ ਨੂੰ ਜੋ ਵਸਤਰ ਆਦਿਕ ਹਨ, ਟੁੰਬਾਂ ਆਦਿਕ, ਗਹਿਣੇ ਆਦਿਕ ਹਨ, ਵਾਪਸ ਕਰਕੇ ਆਇਆ। ਔਰ ਜਦੋਂ ਵਾਪਸ ਆਇਆ ਫਿਰ ਉਹਨਾਂ ਨੇ ਉਪਦੇਸ਼ ਦਿੱਤਾ ਭਾਈ ਪੁਰਾਣਾ ਜੀ ਨੇ। ਕਹਿੰਦੇ ਵੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮੇਰੇ ਨਾਲ, ਤੂੰ ਉਹਨਾਂ ਦੇ ਪਾਸ ਚੱਲ, ਉਹ ਤੈਨੂੰ ਸੁੱਭ ਸਿੱਖਿਆ ਸੁੱਭ ਉਪਦੇਸ਼ ਬਖਸ਼ਿਸ਼ ਕਰਨਗੇ। ਤਾਂ ਉਸ ਵੇਲੇ ਸਾਧ ਸੰਗਤ ਜੀ ਭਾਈ ਲੱਖੂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਬਚਨ ਕਹੇ ਕਿ ਭਾਈ ਆ ਜਿਹੜੇ ਮਾੜੇ ਕੰਮ ਕਰਦਾ, ਠੱਗੀਆਂ ਆਦਿਕ, ਲੋਕਾਂ ਨੂੰ ਲੁੱਟਣਾ, ਇਹ ਛੱਡ ਦੇਣਾ ਕਰ। ਕਹਿੰਦਾ ਮਹਾਰਾਜ ਹੋਰ ਕੀ ਕਰਿਆ ਕਰਾਂ? ਕਹਿੰਦੇ ਤੂੰ ਇਹ ਕਰਿਆ ਕਰ ਕਿ 25 ਪਾਠ ਜਪਜੀ ਸਾਹਿਬ ਦੇ ਤੈਂ ਰੋਜ਼ ਕਰਨੇ ਨੇ। ਉਹ ਸਾਧ ਸੰਗਤ ਜੀ ਬਚਨ ਮੰਨ ਕਰਕੇ 25 ਪਾਠ ਕਰਨ ਲੱਗ ਗਿਆ। ਜਿਸ ਵੇਲੇ ਬਾਣੀ ਦੇ ਪਾਠ ਕਰਦਾ ਹੈ ਚੰਗੇ ਕਰਮ ਕਰਨ ਲੱਗ ਗਿਆ, ਮਾੜਿਆਂ ਤੋਂ ਤਿਆਗ ਗਿਆ, ਮਾੜੇ ਕਰਮਾਂ ਨੂੰ ਛੱਡ ਦਿੱਤਾ, ਉਸ ਵੇਲੇ ਸਾਧ ਸੰਗਤ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਭਾਈ ਲੱਖੂ ਦੀ ਰਸਨਾ ਦੇ ਉੱਪਰ ਵਾਸਾ ਹੋ ਗਿਆ। ਔਰ ਜਿਸ ਵੇਲੇ ਭਾਈ ਬੁੱਧੂ ਦੇ ਘਰ ਦੇ ਵਿੱਚ ਸੰਗਤਾਂ ਲੰਗਰ ਪਾਣੀ ਛਕਦੀਆਂ ਨੇ ਔਰ ਬਾਅਦ ਵਿੱਚ ਇਹ ਪਹੁੰਚਿਆ, ਇਹਨੇ ਜਾ ਕੇ ਪ੍ਰਸ਼ਾਦੇ ਦੀ ਮੰਗ ਕੀਤੀ ਕਿ ਮੈਂ ਵੀ ਗੁਰੂ ਦਾ ਸਿੱਖ ਹਾਂ, ਮੈਨੂੰ ਲੰਗਰ ਦਿਓ। ਉਸ ਵੇਲੇ ਭਾਈ ਬੁੱਧੂ ਨੇ ਕਿਹਾ ਕਿ ਲੰਗਰ ਹੁਣ ਵਰਤ ਚੁੱਕਾ, ਜੇ ਪਹਿਲਾਂ ਆ ਜਾਂਦਾ ਤਾਂ ਮਿਲ ਜਾਂਦਾ, ਵੀ ਹੁਣ ਲੰਗਰ ਨਹੀਂ ਮਿਲ ਸਕਦਾ। ਇਹ ਸਾਧ ਸੰਗਤ ਜੀ ਉਸੇ ਪ੍ਰਕਾਰ ਦਰਵਾਜ਼ੇ ਦੇ ਕੋਲ ਖੜਾ ਰਿਹਾ। ਜਿਸ ਵੇਲੇ ਸਿੱਖ ਸੰਗਤਾਂ ਦੇ ਹੱਥ ਧੁਆਏ ਗਏ ਔਰ ਅਰਦਾਸ ਬੇਨਤੀ ਕਰਨ ਲੱਗੀਆਂ ਸੰਗਤਾਂ ਕਿ ਸਤਿਗੁਰੂ ਪਾਤਸ਼ਾਹ ਜੀ ਆਪ ਕਿਰਪਾ ਕਰਿਓ, ਆਪ ਜੀ ਦੇ ਪ੍ਰੇਮੀ ਪਿਆਰੇ ਨੇ ਪ੍ਰਸ਼ਾਦਾ ਪਾਣੀ ਛਕਾਇਆ, ਮਹਾਰਾਜ ਜਿਹੜੀ ਭਾਵਨਾ ਕਰਕੇ ਲੰਗਰ ਪਾਣੀ ਛਕਾਇਆ ਭਾਵਨਾ ਪੂਰੀ ਕਰਿਓ, ਇਹ ਭਾਈ ਬੁੱਧੂ ਦਾ ਜਿਹੜਾ ਆਵਾ ਉਹ ਪੱਕਾ ਨਿਕਲੇ। ਜਿਸ ਵੇਲੇ ਅਰਦਾਸ ਦੇ ਵਿੱਚ ਇਹ ਬਚਨ ਕਹੇ ਉਸੇ ਵੇਲੇ ਭਾਈ ਲੱਖੂ ਆਪਣੀ ਰਸਨਾ ਤੋਂ ਬੋਲਣ ਲੱਗਾ, ਕਹਿੰਦਾ ਇਹ ਕੱਚਾ ਹੀ ਰਹੂਗਾ। ਤਾਂ ਉਸ ਵੇਲੇ ਸਾਧ ਸੰਗਤ ਜੀ ਭਾਈ ਬੁੱਧੂ ਜੀ ਤੇ ਹੋਰ ਸੰਗਤਾਂ ਕਹਿਣ ਲੱਗੀਆਂ ਕਿ ਇਹ ਗੁਰੂ ਅਰਜਨ ਦੇ ਪਾਤਸ਼ਾਹ ਦਾ ਵਚਨ ਆ, ਇਹ ਪੱਕਾ ਹੀ ਨਿਕਲੂਗਾ, ਤੇਰੇ ਵਚਨ ਥੋੜੀ ਚੱਲਣੇ ਨੇ। ਤਾਂ ਕਹਿਣ ਲੱਗਾ ਮੈਂ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਦਾ ਸੇਖ ਹਾਂ, ਕਹਿੰਦਾ ਇਸ ਕਰਕੇ ਵੀ ਕੱਚਾ ਹੀ ਨਿਕਲੂਗਾ। ਹੁਣ ਇੰਨੇ ਵਚਨ ਕਹਿ ਕੇ ਚਲਿਆ ਗਿਆ। ਜਦੋਂ ਸਮਾਂ ਬੀਤਿਆ ਤੇ ਉਹ ਜਿਹੜਾ ਆਵਾ ਸੀ ਉਹ ਕੱਚਾ ਨਿਕਲਿਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਸ ਭਾਈ ਬੁੱਧੂ ਜੀ ਆਏ ਔਰ ਬੇਨਤੀ ਕੀਤੀ ਕਿ ਮਹਾਰਾਜ ਆਵਾ ਕੱਚਾ ਨਿਕਲਿਆ, ਕਹਿੰਦੇ ਵੀ ਤੂੰ ਉਸ ਗੁਰੂ ਕੇ ਸਿੱਖ ਨੂੰ ਲੰਗਰ ਪਾਣੀ ਨਹੀਂ ਛਕਾਇਆ, ਉਹਨੇ ਵਚਨ ਕਰਦੇ। ਕਹਿੰਦਾ ਮਹਾਰਾਜ ਤੁਹਾਡੇ ਵਚਨ ਵੀ ਸੀ ਪੱਕਾ ਲਿਖੂੰਗਾ। ਕਹਿੰਦੇ ਭਾਈ ਜਿਹੜੇ ਸਾਡੇ ਪਿਆਰੇ ਨੇ ਉਹਨਾਂ ਦੇ ਜਿਹੜੇ ਵਚਨ ਉਹ ਵੱਡੇ ਹਨ, ਅਸੀਂ ਆਪਣੇ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਪਿਆਰੇ ਨੇ ਉਹਨਾਂ ਦੇ ਵਚਨਾਂ ਨੂੰ ਟਾਲ ਨਹੀਂ ਸਕਦੇ। ਸੋ ਇਸ ਵਾਸਤੇ ਕਹਿੰਦੇ ਵੀ ਉਸ ਸਿੱਖ ਦੇ ਕੋਲੇ ਜਾ, ਉਹਦੀ ਸੇਵਾ ਕਰ, ਪ੍ਰਸ਼ਾਦਾ ਪਾਣੀ ਛਕਾ, ਉਹਦੇ ਕੋਲੋਂ ਵਚਨ ਕਰਾ। ਜਿਸ ਵੇਲੇ ਸਾਹ ਸੰਗਤ ਜੀ ਭਾਈ ਲੱਖੂ ਦੇ ਪਾਸ ਆ ਕੇ ਬੇਨਤੀਆਂ ਕੀਤੀਆਂ, ਪ੍ਰਸ਼ਾਦਾ ਪਾਣੀ ਛਕਾਇਆ, ਤਾਂ ਉਸ ਸਮੇਂ ਫਿਰ ਉਹਨਾਂ ਨੇ ਖੁਸ਼ ਹੋ ਕੇ ਵਚਨ ਕਹੇ। ਕਹਿੰਦੇ ਜਿਹੜਾ ਆਵਾ ਰਹੂ ਤਾਂ ਹੁਣ ਕੱਚਾ ਹੀ ਪੱਕਦਾ ਤਾਂ ਨਹੀਂ ਇਹ ਹੈ। ਕਹਿੰਦੇ ਪਰ ਜਿਹੜੀਆਂ ਤੇਰੀਆਂ ਇੱਟਾਂ ਨੇ ਇਹ ਕੱਚੀਆਂ ਪਿੱਲੀਆਂ ਇੱਟਾਂ ਪੱਕੀ ਦੇ ਭਾਅ ਵਿਕਣਗੀਆਂ। ਉਸ ਸਮੇਂ ਬੇਅੰਤ ਬਾਰਿਸ਼ ਹੋਈ, ਬਹੁਤ ਮੀਂਹ ਪਏ ਹਨ, ਔਰ ਜਿਹੜਾ ਸ਼ਾਹੀ ਕਿਲ੍ਹਾ ਹੈ ਉਹਦੀ ਸਾਹ ਸੰਗਤ ਜੀ ਕੰਧ ਟੁੱਟ ਗਈ, ਔਰ ਕਿਸੇ ਪਾਸੇ ਇੱਟਾਂ ਤਿਆਰ ਨਹੀਂ ਸਨ, ਆਵੇ ਪੱਕੇ ਨਹੀਂ ਸਨ। ਤਾਂ ਉਸ ਸਮੇਂ ਸਾਹ ਸੰਗਤ ਜੀ ਭਾਈ ਬੁੱਧੂ ਦੇ ਜਿਹੜੇ ਆਵੇ ਦੀਆਂ ਪਿੱਲੀਆਂ ਕੱਚੀਆਂ ਇੱਟਾਂ ਸਨ ਉਹ ਪੱਕੇ ਪੱਕੇ ਦੇ ਭਾਅ ਵਿਕੀਆਂ ਸਨ। ਤਾਂ ਇਸ ਵਾਸਤੇ ਕਹਿੰਦੇ ਨੇ ਕਿ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਨੇ ਉਹੀ ਵੱਡੇ ਹਨ, ਭਾਵ ਪਰਮੇਸ਼ਰ ਵਾਹਿਗੁਰੂ ਦੀ ਕੀਤੀ ਹੋਈ ਉਹ ਟਾਲ ਸਕਦੇ ਨੇ, ਪਰ ਪਰਮੇਸ਼ਰ ਵਾਹਿਗੁਰੂ ਆਪਣੇ ਪਿਆਰਿਆਂ ਦੀ ਕੀਤੀ ਹੋਏ ਬਦਲਾਂ ਨੂੰ ਟਾਲਦਾ ਨਹੀਂ ਹੈ। ਸੋ ਇਸ ਵਾਸਤੇ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ, ਕਹਿ ਕਬੀਰ ਹੋ ਪਾਇਆ ਉਦਾਸ। ਕਹਿੰਦਾ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਹੁਣ ਮੈਂ ਉਦਾਸ ਹੋ ਗਿਆ ਹਾਂ, ਉਪਰਾਮ ਹੋ ਗਿਆ ਹਾਂ, ਭਾਵ ਮੇਰੇ ਮਨ ਦੇ ਅੰਦਰ ਕੋਈ ਵੀ ਸਵਾਲ ਜਵਾਬ ਨਹੀਂ ਰਿਹਾ।
ਤੀਰਥ ਵੱਡਾ ਕੇ ਹਰ ਕਾ ਦਾਸ,
ਫਿਰ ਬਚਨ ਕਹੇ ਸੀ ਜੋ ਪਰਮੇਸ਼ਰ ਵਾਹਿਗੁਰੂ ਕਿ ਅਸੀਂ ਤੇਰੇ ਤੇ ਪ੍ਰਸੰਨ ਹਾਂ, ਖੁਸ਼ ਹਾਂ, ਤੂੰ ਇੱਕ ਸਵਾਲ ਹੋਰ ਕਰ ਲਾ। ਤਾਂ ਕਹਿੰਦਾ ਚੰਗਾ ਮਹਾਰਾਜ, ਤੁਸੀਂ ਕਿਰਪਾ ਕਰਦੇ ਹੋ, ਮੈਂ ਤੁਹਾਡਾ ਹੁਕਮ ਨਹੀਂ ਮੋੜ ਸਕਦਾ। ਮੈਨੂੰ ਇਹ ਦੱਸ ਦਿਓ ਵੀ ਤੀਰਥ ਵੱਡਾ ਇਹ ਜਿਹੜੇ ਤੀਰਥ ਨੇ ਇਹ ਵੱਡੇ ਹਨ ਕਿ ਹਰ ਕਾ ਦਾਸ, ਕਿ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਜਿਹੜੇ ਦਾਸ ਪ੍ਰੇਮੀ ਪਿਆਰੇ ਨੇ ਉਹ ਵੱਡੇ ਨੇ। ਤਾਂ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਤੀਰਥ ਵੱਡਾ ਨਹੀਂ, ਹਰੀ ਪਰਮੇਸ਼ਰ ਵਾਹਿਗੁਰੂ ਦੇ ਜਿਹੜੇ ਦਾਸ ਨੇ, ਸੇਵਕ ਹਨ, ਪਿਆਰੇ ਜਨ ਹਨ, ਉਹ ਸਾਧ ਸੰਗਤ ਜੀ ਵੱਡੇ ਹਨ। ਕਿਉਂਕਿ ਇਹ ਜਿਹੜੇ ਗੰਗਾ ਆਦਿਕ ਜਾਹਰ ਨਬੀ ਤਬੈ ਭਾਗੀਰਥ ਆਣੀਏ, ਜਿੰਨੀਆਂ ਵੀ ਗੰਗਾ ਸਰਸਤੀ ਇਹ ਸਭ ਇਹ ਲੋਚਦੀਆਂ ਨੇ ਕਿ ਇਹ ਵੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੀ ਚਰਨ ਧੂੜੀ ਨੂੰ ਚਾਹੁੰਦੀਆਂ ਨੇ। ਕਹਿੰਦੇ ਕਿਲ ਵਿੱਚ ਮੈਲ ਭਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਧੂੜ ਦਬਾਈ। ਔਰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਬਚਨ ਹਨ ਕਿ ਅੱਠ ਅੱਠ ਤੀਰਥ ਜਿਹੇ ਸਾਧ ਭਗਤ ਰਹੇ, ਜਿੱਥੇ ਪਰਮੇਸ਼ਰ ਵਾਹਿਗੁਰੂ ਦਾ ਸਾਧ ਪ੍ਰੇਮੀ ਪਿਆਰਾ ਆਪਣਾ ਚਰਨ ਟਿਕਾ ਦੇਵੇ। ਸਾਧ ਸੰਗਤ ਜੀ ਕਹਿੰਦੇ ਉੱਥੇ ਅੱਠ ਅੱਠ ਜਿਹੜੇ ਤੀਰਥ ਨੇ 68 ਤੀਰਥ ਪੈਦਾ ਹੋ ਜਾਂਦੇ ਹਨ। ਇਹ ਭਗਤ ਕਬੀਰ ਸਾਹਿਬ ਜੀ ਨੇ ਬਾਣੀ ਦੇ ਅੰਦਰ ਸ਼ੁੱਭ ਸਿੱਖਿਆ, ਸ਼ੁੱਭ ਉਪਦੇਸ਼ ਦੀ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਅਗਾਧ ਬੋਧ ਹੈ, ਜੀਵ ਰਸਨਾ ਭੁੱਲਣਹਾਰ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ੰਦ ਹਨ, ਆਪ ਗੁਰੂ ਦੀਆਂ ਸਿੱਖ ਸੰਗਤਾਂ ਬਖਸ਼ਣ ਯੋਗ ਹੋ। ਬੇਅੰਤ ਭੁੱਲਾਂ ਗਲਤੀਆਂ ਹੋਈਆਂ ਨੇ ਖਿਮਾ ਕਰਨੀਆਂ ਜੀ, ਅੱਗੇ ਵਾਸਤੇ ਸੋਝੀ ਬਖਸ਼ਣੀ। ਆਓ ਹੁਣ ਢਾਡੀ ਸਾਹਿਬਾਨ ਗੁਰੂ ਦਾ ਜਪ ਕਰਨ ਵਾਸਤੇ ਗੁਰੂ ਦਰਬਾਰ ਵਿਖੇ ਪਹੁੰਚੇ ਹੋਏ ਨੇ, ਹਾਜ਼ਰੀਆਂ ਭਰ ਰਹੇ ਨੇ, ਜੋ ਅਗਲਾ ਪ੍ਰੋਗਰਾਮ ਹੈ ਸ਼ਾਮਲ ਕਰੀਏ ਜੀ। ਇੰਨਾ ਕੁਝ ਬੋਲਦਾ ਹੋਇਆ ਦਾਸ ਜਿਨ੍ਹਾਂ ਦਾ ਜਪ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।